ਇਮੀਗ੍ਰੇਸ਼ਨ ਨੂੰ ਲੈ ਕੇ, ਆਸਟ੍ਰੇਲੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਹਾਲ ਦੇ ਦਿਨਾਂ 'ਚ ਕੁਝ ਡਿਵੈਲਪਮੈਂਟਸ ਹੋਈਆਂ ਨੇ, ਕੁਝ ਨਵੀਆਂ ਕੈਟੇਗਰੀਜ਼ ਖੁੱਲੀਆਂ ਹੈਗੀਆਂ, ਰੀਜਨਲ ਅਤੇ ਸਟੇਟ ਗਵਰਨਮੈਂਟਸ ਨੇ ਕੁਝ ਨਵੀਆਂ ਸਕੀਮਾਂ ਲਾਂਚ ਕੀਤੀਆਂ, ਅਤੇ ਇਹਦੇ ਬਾਰੇ ਜ਼ਿਆਦਾ ਗੱਲਬਾਤ ਦੇ ਲਈ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਸੂਰਜ ਹਾਂਡਾ ਜੀ ਜੁੜੇ ਨੇ, ਜੋ ਕਿ ਇੱਕ ਇਮੀਗ੍ਰੇਸ਼ਨ ਲਾਇਰ ਨੇ, ਮਾਰਾ ਕੰਸਲਟੈਂਟ ਨੇ। ਸੂਰਜ ਜੀ, ਬਹੁਤ ਸਵਾਗਤ ਹੈ ਤੁਹਾਡਾ ਐਸ ਬੀ ਐਸ ਰੇਡੀਓ 'ਚ।
ਨਮਸਕਾਰ ਜੀ, ਮੇਰੇ ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਨਮਸਕਾਰ
ਜੀ। ਕਾਫੀ ਦਿਨਾਂ ਬਾਅਦ ਇਸ ਵਾਰ ਗੱਲ ਹੋ ਰਹੀ ਹੈ ਸੂਰਜ ਜੀ, ਤੇ ਉਮੀਦ ਹੈ ਕਿ ਤੁਹਾਡੀ ਇਸ ਗੱਲਬਾਤ ਤੋਂ ਸਰੋਤੇ ਜ਼ਰੂਰ ਲਾਹਾ ਲੈਣਗੇ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਹਾਲ ਦੇ ਦਿਨਾਂ ਦੇ ਵਿੱਚ ਕੁਝ ਬਦਲਾਅ ਹੋਏ ਨੇ, ਖਾਸ ਕਰਕੇ ਏ ਸੀ ਟੀ ਜਿਹੜਾ ਹੈ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਨੇ ਆਪਣੀ ਜਿਹੜੀ ਆਕੂਪੇਸ਼ਨ ਲਿਸਟ ਹੈ ਉਹ ਰਿਵਾਈਜ਼ ਕੀਤੀ ਹੈ। ਤੁਸੀਂ ਦੱਸ ਸਕਦੇ ਹੋ ਮੋਟੇ ਤੌਰ ਤੇ ਕਿ ਕਿਹੜੇ ਆਕੂਪੇਸ਼ਨ ਜਿਹੜੇ ਹੈ ਉਹਦਾ ਫਾਇਦਾ ਲੈ ਸਕਦੇ ਨੇ ਹੁਣ?
ਬਿਲਕੁਲ ਸ਼ਮਸ਼ੇਰ ਜੀ, ਐਕਚੁਅਲੀ ਪਿਛਲੇ ਕੁਝ ਚਿਰ ਤੋਂ ਏ ਸੀ ਟੀ ਨੇ ਆਪਣੀ ਆਕੂਪੇਸ਼ਨ ਦੀ ਲਿਸਟ ਐਕਚੁਅਲੀ ਬੰਦ ਕੀਤੀ ਹੋਈ ਸੀਗੀ, ਤੇ ਹੁਣ ਉਹਨਾਂ ਨੇ ਰੀਸੈਂਟਲੀ ਫੈਬਰੀ ਦੇ ਵਿੱਚ ਉਹਨੂੰ ਲਿਸਟ ਦੇ ਵਿੱਚ ਖੋਲ ਦਿੱਤੇ, ਜਿਹਦੇ ਵਿੱਚ ਮੋਟੇ ਮੋਟੇ ਸਾਰੇ ਵੀ ਜਿਹੜੇ ਆਕੂਪੇਸ਼ਨ ਹੈਗੇ ਆ ਉਹਨਾਂ ਨੇ ਉਹਦੇ ਵਿੱਚ ਇਨਕਲੂਡ ਕਰ ਲਏ ਨੇ, ਤੇ ਜਿਹਦੇ ਨਾਲ ਆਮ ਜਿਹੜੇ ਇੱਥੋਂ ਦੇ ਸਟੂਡੈਂਟਸ ਜਿਹੜੇ ਸਟੱਡੀ ਕਰ ਰਹੇ ਨੇ ਉਹਨਾਂ ਦੇ ਲਈ ਬਹੁਤ ਹੀ ਮੌਕਾ ਆ ਜਿਹੜਾ ਕਿ ਉੱਥੋਂ ਆਪਣੀ ਸੈਟਲਮੈਂਟ ਕਰ ਸਕਦੇ ਆ, ਪੀ ਆਰ ਵਗੈਰਾ ਲੈ ਸਕਦੇ ਨੇ, ਕਿਉਂਕਿ ਮੋਸਟਲੀ ਜਿਹੜੇ ਬੱਚਿਆਂ ਨੇ ਇੱਥੇ ਮਾਰਕੀਟਿੰਗ ਸੇਲਸ ਦੇ ਵਿੱਚ ਸਟੱਡੀ ਕੀਤੀ ਹੋਈ ਹੈ, ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਕੀਤੀ ਹੋਈ ਹੈ, ਜਾਂ ਪਬਲਿਕ ਰਿਲੇਸ਼ਨਸ ਔਰ ਨਰਸਿੰਗ ਦੇ ਵਿੱਚ, ਉਹਨਾਂ ਸਾਰਿਆਂ ਦੇ ਲਈ, ਜਾਂ ਸੋਸ਼ਲ ਵਰਕਰਸ ਜਿਹਨਾਂ ਨੇ ਕਮਿਊਨਿਟੀ ਵੈਲਫੇਅਰ ਵਗੈਰਾ ਦੀ ਸਟੱਡੀ ਕੀਤੀ ਹੋਈ ਹੈ, ਉਹਨਾਂ ਦੇ ਲਈ ਇਹ ਬੜਾ ਅੱਛਾ ਮੌਕਾ ਆ। ਈਵਨ ਜਿਹੜੇ ਆਪਣੇ ਸ਼ੈਫਸ ਹੈਗੇ ਨੇ ਮੋਸਟਲੀ ਜਿਹੜੇ ਇੰਡੀਆ ਤੋਂ, ਕਿਉਂਕਿ ਸਟੂਡੈਂਟ ਹੋਸਪਿਟੈਲਿਟੀ ਦੇ ਵਿੱਚ ਆਉਂਦੇ
ਜਿਹੜੇ ਸ਼ੈਫ ਹੈਗੇ,
ਹਾਂ ਜਿਹੜੇ ਸ਼ੈਫ ਆ ਉਹਨਾਂ ਦੇ ਲਈ ਵੀ ਇਹਦੇ 'ਚ ਇੱਕ ਸੁਨਹਿਰਾ ਮੌਕਾ ਆ ਕਿ ਉਹ ਆਪਣੀ, ਕਿਉਂਕਿ ਜਿਹੜਾ ਏ ਸੀ ਟੀ ਹੈ ਇਹ ਬੜਾ ਲਿਬਰਲ ਆ ਥੋੜ੍ਹਾ ਜਿਹਾ ਇਹਦੇ ਵਿੱਚ, ਕਿਉਂਕਿ ਇਹਦੇ 'ਚ ਅਗਰ ਤੁਸੀਂ ਰਿਕੁਆਇਰਮੈਂਟਸ ਪੂਰੀਆਂ ਮੀਟ ਕਰਦੇ ਹੋ ਤੇ ਤੁਹਾਨੂੰ ਪੀ ਆਰ ਲੈਣ ਦੇ ਲਈ ਬੜੀ ਆਸਾਨੀ ਹੋ ਜਾਂਦੀ ਹੈ।
ਇੱਕ ਸੂਰਜ ਜੀ, ਕਈ ਜਿਹੜੇ ਆਕੂਪੇਸ਼ਨ, ਕਈ ਜਿਹੜੀਆਂ ਸਟੇਟ ਗਵਰਨਮੈਂਟਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਦਾਂ ਦੀਆਂ ਕਲੋਜ਼ਿਸ ਹੁੰਦੀਆਂ ਕਿ ਤੁਸੀਂ ਪੜ੍ਹਾਈ ਉਸੇ ਸਟੇਟ ਗਵਰਨਮੈਂਟ ਤੋਂ ਕੀਤੀ, ਉਸੇ ਸਟੇਟ ਦੇ ਵਿੱਚ ਕੀਤੀ ਹੋਵੇ, ਜਿੱਦਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਉਦਾਂ ਹੁੰਦਾ। ਇਹਦੇ ਵਿੱਚ ਏ ਸੀ ਟੀ ਦੇ ਵਿੱਚ ਕੁਝ ਇੱਦਾਂ ਦੀਆਂ ਕਲੋਜ਼ਿਸ, ਇੱਦਾਂ ਦੀਆਂ ਕੰਡੀਸ਼ਨਸ ਹੈਗੀਆਂ?
ਇਹਦੇ ਵਿੱਚ ਦੋ ਤਰ੍ਹਾਂ ਦੀਆਂ ਬੇਸਿਕਲੀ ਹੈਗੀਆਂ ਕਿ ਜਿਹੜੇ ਬੱਚਿਆਂ ਨੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਉਹ ਮਤਲਬ ਕਿ 6 ਮਹੀਨੇ ਦੀ ਅਗਰ ਉੱਥੇ ਤੁਸੀਂ ਸਟੱਡੀ ਕਰ ਲਈ ਆ, ਜਾਂ 6 ਮੰਥਸ ਦਾ ਉੱਥੇ ਰਹਿ ਲਿਆ ਆ, ਉਹਦਾ ਤੁਹਾਨੂੰ ਉਹ ਬੈਨੀਫਿਟ ਦਿੰਦੇ ਆ। ਈਵਨ ਅਦਰਵਾਈਜ਼ ਜਿਹੜੇ ਓਵਰਸੀਜ਼ ਦੇ ਹੈਗੇ ਆ ਉਹ ਵੀ ਐਲੀਜੀਬਲ ਲਈ ਹੈਗੇ ਆ, ਤੇ ਅਗਰ ਉਹ ਰਿਕੁਆਇਰਮੈਂਟਸ ਪੂਰੀਆਂ ਕਰਦੇ,
ਯਾਨੀ ਜਿਹੜੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਐਡੀਸ਼ਨਲ ਬੈਨੀਫਿਟ ਹੈਗਾ, ਪਰ ਜਿਹੜੇ ਨਹੀਂ ਰਹਿ ਰਹੇ ਉਹ ਵੀ ਅਪਲਾਈ ਕਰ ਸਕਦੇ ਆ।
ਬਿਲਕੁਲ ਸਹੀ ਹੈ, ਬਿਲਕੁਲ, ਕਿਉਂਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਬੇਸਿਕਲੀ ਜਿਹੜੀ ਪ੍ਰੈਫਰੈਂਸ ਹੈਗੀ ਆ ਉਹ ਉੱਥੋਂ ਦੇ ਰਹਿਣ ਵਾਲਿਆਂ ਦੇ ਲਈ ਜ਼ਿਆਦਾ ਹੈਗੀ, ਔਰ ਉੱਥੋਂ ਦਾ ਜਿਹੜਾ ਵਰਕ ਐਕਸਪੀਰੀਅੰਸ ਹੈ, ਔਰ ਏ ਸੀ ਟੀ ਜਿਹੜਾ ਹੈਗਾ ਇਹ ਬਾਹਰ ਵਾਲਿਆਂ ਨੂੰ ਵੀ ਮੌਕਾ ਦਿੰਦਾ, ਔਰ ਬਹੁਤ ਸਾਰੇ ਲੋਕ ਇੰਡੀਆ ਤੋਂ ਹੋਰ ਕੰਟਰੀਜ਼ ਤੋਂ ਏ ਸੀ ਟੀ ਦੇ ਵਿੱਚ ਮਾਈਗ੍ਰੇਟ ਹੋ ਰਹੇ ਨੇ।
ਤੇ ਸੂਰਜ ਜੀ, ਆਇਲਟਸ ਦਾ ਜਿਹੜਾ ਰਿਕੁਆਇਰਮੈਂਟ ਹੁੰਦੀ ਆ ਅੱਜ ਕੱਲ੍ਹ ਉਹ ਕਿਸ ਲੈਵਲ ਤੇ ਹੈਗੀ ਹੈ ਜਨਰਲੀ? ਮੈਨੂੰ ਪਤਾ ਕਿ ਲੈਦਾ ਲੈਦਾ ਆਕੂਪੇਸ਼ਨ ਦੀ ਲੈਦਾ ਲੈਦਾ ਹੁੰਦੀ ਆ ਆਮ ਤੌਰ ਤੇ, ਪਰ ਜਨਰਲ ਲੈਵਲ ਕੀ ਹੈਗਾ?
ਜਿਹੜਾ ਏ ਸੀ ਟੀ ਦੇ ਵਿੱਚ ਆ ਉਹ ਕੰਪੀਟੈਂਟ ਇੰਗਲਿਸ਼ ਲੈ ਰਹੇ ਨੇ ਜਿਹੜੀ ਕਿ 6 ਹੈਗੀ ਆ, ਔਰ ਜਨਰਲੀ ਬੱਚਿਆਂ, ਕਿਉਂਕਿ ਬੱਚਿਆਂ ਨੂੰ 6 ਤੋਂ ਉੱਪਰ ਜਾ ਕੇ ਪ੍ਰੋਬਲਮ ਆ ਜਾਂਦੀ, ਜਿਹੜੇ ਬੰਬੇ ਔਰ ਦਿੱਲੀ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ 7 ਔਰ 8 ਲੈਣੇ ਬੈਂਡ ਵੀ ਮੁਸ਼ਕਿਲ ਨਹੀਂ, ਪਰ ਜਿਹੜੇ ਮੋਸਟਲੀ ਸਾਡੇ ਜਿਹੜੇ ਪੰਜਾਬ ਔਰ ਹਰਿਆਣਾ ਦੇ ਜਿਹੜੇ ਹਿਮਾਚਲ ਦੇ ਲੋਕ ਆਏ ਹੁੰਦੇ ਆ ਉਹਨਾਂ ਦੇ ਲਈ 6 ਦੇ ਉੱਤੇ ਆ ਕੇ ਗੱਡੀ ਅੜ ਜਾਂਦੀ ਆ,
ਉਹ
6 ਤੱਕ ਪਹੁੰਚਦੇ ਪਹੁੰਚਦੇ ਪੂਰਾ ਜ਼ੋਰ ਲੱਗ ਜਾਂਦਾ, 6 ਤੋਂ ਉੱਪਰ ਨਹੀਂ ਉਹਨਾਂ ਤੋਂ ਟੱਪਦਾ।
ਸੋ
ਏ ਸੀ ਟੀ ਜਿਹੜੀ ਹੈਗੀ ਆ ਉਹਦੇ 'ਚ ਆਈਲੈਟਸ ਦੀ ਕੰਪੀਟੈਂਸ ਰਿਕੁਆਇਰਮੈਂਟ ਜਿਹੜੀ ਹੈ 6 ਦੀ ਹੈ, ਤੋ ਉਹਨਾਂ ਦੇ ਲਈ ਇਹ ਇੱਕ ਹੋਰ ਵੀ ਮੌਕਾ ਹੈ
ਜੀ। ਤੇ ਇੱਕ ਹੋਰ ਕੰਡੀਸ਼ਨ ਹੁੰਦੀ ਹੈ ਜੀ ਸਟੇਟ ਸਪੌਂਸਰਸ਼ਿਪ ਦੀ, ਕਿ ਕੁਝ ਸਮਾਂ ਉੱਥੇ ਬਿਤਾਉਣਾ ਹੁੰਦਾ ਹੈ, ਉਹ ਏ ਸੀ ਟੀ ਦੇ ਵਿੱਚ ਕੀ ਹੈ ਉਹ?
ਏ ਸੀ ਟੀ ਦੀ ਰਿਕੁਆਇਰਮੈਂਟ ਬੇਸਿਕਲੀ ਹੈ ਕਿ ਆਉਣ ਤੋਂ ਬਾਅਦ 2 ਸਾਲ ਉੱਥੇ ਤੁਸੀਂ ਰਹਿਣਾ ਹੁੰਦਾ, ਕਿਉਂਕਿ ਏ ਸੀ ਟੀ ਜਿਹੜਾ ਮੋਸਟਲੀ ਜਿਹੜਾ ਹੈਗਾ 190 ਵੀਜ਼ਾ ਜਿਹੜਾ ਪਰਮਾਨੈਂਟ ਰੈਜੀਡੈਂਸ ਨੂੰ ਉਹ ਦੇ ਰਿਹਾ ਹੈ, ਔਰ ਉਹਨਾਂ ਦੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਆਫਟਰ ਉੱਥੇ ਅਰਾਈਵਲ ਤੋਂ ਬਾਅਦ 2 ਸਾਲ ਰਹੋ। ਪਰ ਕਈ ਕੇਸਾਂ ਦੇ ਵਿੱਚ ਇੱਥੇ ਦੇਖਣ ਦੇ ਵਿੱਚ ਆਇਆ ਹੈ ਕਿ ਕਈ ਵਾਰੀ ਕੁਝ ਸਰਕਮਸਟਾਂਸਿਸ ਆਪਣੇ ਪਰਸਨਲ ਇੱਦਾਂ ਦੇ ਹੁੰਦੇ ਆ ਜਿਹਦੇ ਵਿੱਚ ਉੱਥੇ ਰਹਿਣਾ ਮੁਸ਼ਕਲ ਹੁੰਦਾ ਹੈ, ਕਈ ਵਾਰੀ ਕਿਸੇ ਦੀ ਜੋਬ ਅਪਰਚੁਨਿਟੀ ਘੱਟ ਹੁੰਦੀਆਂ, ਕਿਸੇ ਦੀਆਂ ਨਵੇਂ ਨਵੇਂ ਆਉਂਦੇ ਉੱਥੇ ਰਹਿ ਕੇ ਉਹਨਾਂ ਦਾ ਬੇਸਿਕਲੀ ਡਿਪਰੈਸ਼ਨ ਚ ਜਾਣਾ ਸ਼ੁਰੂ ਹੋ ਜਾਂਦੀ ਆ, ਉਦਾਸੀ ਆ ਜਾਂਦੀ ਆ, ਉਹ ਕੋਈ
ਕੰਮ ਨਾ ਮਿਲਣ ਕਰਕੇ ਜੀ,
ਪੈਸਾ, ਕਿਉਂਕਿ ਛੋਟੇ ਛੋਟੇ, ਕਿਉਂਕਿ ਉਧਰਲੀ ਜਿਹੜੀ ਇੱਥੋਂ ਦਾ ਪੈਸਾ ਇੱਥੇ ਕਮਾਇਆ ਖੂਹ ਦੀ ਮਿੱਟੀ ਖੂਹ ਨੂੰ ਲੱਗੇ ਤਾਂ ਠੀਕ ਹੁੰਦੀ ਆ, ਜਿਹੜਾ ਇੰਡੀਆ ਤੋਂ ਪੈਸਾ ਲਿਆ ਕੇ ਇੱਥੇ ਖਰਚ ਕਰਦੇ ਉਹ ਬੜੀ ਜਲਦੀ ਖਤਮ ਹੋ ਜਾਂਦਾ।
ਬਿਲਕੁਲ,
ਤੋ ਬੇਸਿਕਲੀ ਜਦ ਤੱਕ ਜੋਬ ਨਹੀਂ ਮਿਲਦੀ ਉਹਨਾਂ ਨੂੰ ਆਪਣਾ ਇੱਥੇ ਇੱਕ ਘਰ ਮਹਿਸੂਸ ਨਹੀਂ ਹੁੰਦਾ, ਓਪਰਾਪਨ ਰਹਿੰਦਾ, ਨਹੀਂ ਤਾਂ ਪਿੱਛੇ ਨੂੰ ਮੁੜਨ ਨੂੰ ਹਮੇਸ਼ਾ ਤੁਰਦੇ ਨੇ। ਇਸ ਕਰਕੇ ਉਹ ਦੋਨੋਂ ਕਸ਼ਮਕਸ਼ ਦੇ ਵਿੱਚ ਕਿ ਵਾਪਸ ਜਾਈਏ ਇੱਥੇ ਰਹੀਏ, ਉਹਦੇ 'ਚ ਫਸ ਜਾਂਦੇ ਨੇ। ਤੋ ਜਿਹੜਾ ਏਸੀਟੀ ਹੈ ਉਹਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਇਹਨਾਂ ਹਾਲਾਤਾਂ ਦੇ ਵਿੱਚ ਅਗਰ ਤੁਹਾਡੇ ਤੁਸੀਂ ਉੱਥੇ ਜੋਬ ਨਹੀਂ ਮਿਲ ਰਹੀ ਜਾਂ ਤੁਸੀਂ ਸੈਟਲ ਕਰਦੇ, ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਲੈਂਦੇ, ਉਹ ਐਡਜਸਟ ਕਰ ਲੈਂਦੇ ਆ ਤੁਹਾਨੂੰ, ਕੋਈ ਇੰਨੇ ਰਿਜਿਡ ਨਹੀਂ ਹੈ
ਕਿਉਂਕਿ ਮੋਰਲ ਮੋਰਲ ਆਬਲੀਗੇਸ਼ਨ ਹੈ ਬੇਸਿਕਲੀ, ਇਹ ਕੋਈ ਲੀਗਲ ਆਬਲੀਗੇਸ਼ਨ ਨਹੀਂ ਹੈ, ਤੇ ਛੱਡ ਦਿੰਦੇ ਨੇ ਕਿ ਤੁਸੀਂ ਕਿਤੇ ਹੋਰ ਜਾ ਕੇ ਨੌਕਰੀ ਲੱਭ ਲਓ।
ਬਿਲਕੁਲ ਸਹੀ ਹੈ, ਕਿਉਂਕਿ ਉਹਨਾਂ ਦੀ ਗਵਰਨਮੈਂਟ ਦੀ ਪਾਲਿਸੀ ਇਹ ਹੈ ਕਿ ਬੇਸਿਕਲੀ ਲਿਆ ਕੇ ਜਿਸ ਸਟੇਟ 'ਚ ਰੱਖਿਆ ਉੱਥੇ ਮੋਸਟਲੀ ਉਹਨਾਂ ਨੂੰ ਸੈਟਲ ਕੀਤਾ ਜਾਏ। ਅਗਰ ਉਹ ਨਹੀਂ ਸੈਟਲ ਹੋ ਸਕਦੇ ਤਾਂ ਕੋਈ ਇੰਨਾ ਲੀਗਲੀ ਹਿੱਚ ਨਹੀਂ ਹੈਗੀ ਕਿ ਉਹਨਾਂ ਨੂੰ ਉੱਥੇ ਹੀ ਫੋਰਸ ਕੀਤਾ ਜਾਵੇ।
ਵੈਸੇ ਬਹੁਤ ਸੋਹਣੀ ਥਾਂ ਹੈ ਕੈਨਬਰਾ ਰਹਿਣ ਦੇ ਲਈ,
ਬਿਲਕੁਲ
ਛੋਟਾ ਸ਼ਹਿਰ ਹੈ, ਟ੍ਰੈਫਿਕ ਨਹੀਂ ਹੈ, ਖਚ ਖਚ ਨਹੀਂ ਹੈਗੀ, ਨੌਕਰੀ ਮਿਲ ਜਾਵੇ ਤਾਂ ਬਹੁਤ ਸੋਹਣੀ ਥਾਂ ਹੈ ਰਹਿਣ ਲਈ,
ਬਹੁਤ ਵਧੀਆ ਹੈਗੀ ਆ। ਔਰ ਬੇਸਿਕਲੀ ਜਦੋਂ ਇੰਡੀਆ ਤੋਂ ਤੁਸੀਂ ਆਉਂਦੇ ਹੋ ਪਹਿਲਾਂ ਤਾਂ ਬੇਸਿਕਲੀ ਇਹ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਨ ਲਈ
ਕਿਤੇ ਵੀ ਪਹੁੰਚੇ
ਮਿਲ ਜਾਏ, ਉੱਥੇ ਸਭ ਤੋਂ ਵਧੀਆ ਹੁੰਦੀ, ਕਿਉਂਕਿ ਸਾਡੀ ਤਾਂ ਮਤਲਬ ਇਵਨ ਨੋਟ ਇਵਨ ਮੈਂ ਇੰਡੀਆ ਦੀ ਨਹੀਂ ਗੱਲ ਕਰ ਰਿਹਾ, ਇਵਨ ਕਨੇਡਾ ਅਮੈਰੀਕਾ ਤੋਂ ਮੇਰੇ ਕਈ ਕਲਾਇੰਟਸ ਬੇਸਿਕਲੀ ਉਹ ਇੱਥੇ ਵਿਜ਼ਟਰ ਵੀਜ਼ਾ ਜਾਂ ਵਰਕ ਹੋਲੀਡੇ ਵੀਜ਼ਾ ਤੇ ਆਉਂਦੇ ਨੇ, ਥੋੜੇ ਚਿਰ ਬਾਅਦ ਆ ਕੇ ਉਹ ਕਹਿੰਦੇ ਕਿ ਵਾਪਸ ਨਹੀਂ ਜਾਣਾ ਜੀ ਅਸੀਂ, ਸਾਡੀ ਇੱਥੇ ਪੀਆਰ ਦਾ ਦੇਖੋ ਜੀ, ਕਿਉਂਕਿ ਜੋ ਆਸਟ੍ਰੇਲੀਆ ਦਾ ਲਾਈਫ ਸਟਾਈਲ, ਲਿਵਿੰਗ ਸਟੈਂਡਰਡ, ਪੀਸ ਆਫ ਮਾਈਂਡ ਇੱਥੇ ਹੈ, ਉਹ ਬਾਕੀ ਕੰਟਰੀ ਹੋਰ ਕਿਤੇ ਨਹੀਂ,
ਬਲਕਿ ਸਟੂਡੈਂਟਸ ਦੇ ਲਈ ਵੀ ਕਾਫੀ ਸੁਨਹਿਰੀ ਮੌਕਾ ਹੈ। ਤੇ ਸੂਰਜ ਜੀ, ਇੱਕ ਮੈਂ ਤੁਹਾਨੂੰ ਤੁਸੀਂ ਆਈਲਟਸ ਦੀ ਗੱਲ ਕਰ ਰਹੇ ਸੀ, ਤੇ ਇੱਕ ਖਬਰ ਇਹ ਵੀ ਹੈਗੀ ਹੈ ਜਿਹੜੀ ਅਸੀਂ ਆਪਣੀ SBSB ਵੈਬਸਾਈਟ ਦੇ ਉੱਤੇ ਵੀ ਪਾਈ ਹੈ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਇੱਕ ਨਵੀਂ ਜਿਹੜੀ ਸਕੀਮ ਹੈ ਸਾਊਥ ਆਸਟ੍ਰੇਲੀਅਨ ਇਮੀਗ੍ਰੇਸ਼ਨ ਨੇ ਹਾਈ ਪਰਫਾਰਮਿੰਗ ਸਟੂਡੈਂਟਸ ਵਾਲੀ, ਕਿ ਆਈਲਟਸ ਤੇ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੈ। ਥੋੜਾ ਜਿਹਾ ਚਾਨਣ ਪਾ ਸਕਦੇ ਹੋ ਕੀ ਹੈ ਉਹ?
ਬੇਸਿਕਲੀ ਕੀ ਹੈ ਕਿ ਗਵਰਨਮੈਂਟ ਨੇ ਹੁਣ ਐਸਕਲੀ ਥੋੜਾ ਜਿਹਾ ਸਟੂਡੈਂਟ ਦੇ ਵਿੱਚੋਂ ਹੀ ਥੋੜਾ ਜਿਹਾ ਡਿਫਰੈਂਟ ਕ੍ਰਾਈਟੀਰੀਆ ਬਣਾਤਾ ਕਿ ਜਿਹੜੇ ਸਟੂਡੈਂਟ ਹਾਈਲੀ ਪਰਫਾਰਮਿੰਗ ਹੈਗੇ ਆ ਬੇਸਿਕਲੀ, ਜਿਸ ਤਰ੍ਹਾਂ ਕੋਈ PhD ਜਾਂ ਮਾਸਟਰਸ ਕੰਪਲੀਟ ਕੀਤੀ ਹੈ ਉਹਨਾਂ ਨੇ ਉੱਥੋਂ ਪਬਲਿਕ ਯੂਨੀਵਰਸਿਟੀਜ਼ ਉੱਥੇ ਦੀਆਂ ਹੈਗੀਆਂ, ਫਲਿੰਡਰ ਯੂਨੀਵਰਸਿਟੀ, ਯੂਨੀਵਰਸਿਟੀ ਆਫ ਐਡੀਲੇਡ, ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ, ਤੇ ਉਹਨਾਂ ਤੋਂ ਕੀਤੇ ਹੈ ਜਾਂ ਉਹਨਾਂ ਨੇ ਇਵਨ ਆਨਰ ਜਾਂ ਬੈਚਲਰਸ ਕੀਤੀ ਹੈ, ਔਰ ਜਾਂ ਉਹਨਾਂ ਦੇ ਗ੍ਰੇਡ ਪੁਆਇੰਟਸ ਜਿਹੜੇ 6.0 ਤੋਂ ਜ਼ਿਆਦਾ ਹੈ, ਤਾਂ ਉਹ ਬੇਸਿਕਲੀ ਇਹਦੇ ਹਾਈ ਪਰਫਾਰਮਿੰਗ ਗ੍ਰੈਜੂਏਟਸ,
ਯਾਨੀ ਚੰਗੇ ਨੰਬਰਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਰਿਜ਼ਲਟਸ ਦਿੱਤੇ,
ਚੰਗੇ ਨੰਬਰਾਂ ਦੇ ਨਾਲ, ਬਿਲਕੁਲ ਸਹੀ ਹੈ। ਤੇ ਉਹਦੇ ਲਈ ਉਹਨਾਂ ਨੇ ਉਹਨਾਂ ਨੂੰ ਥੋੜੀਆਂ ਇਹ ਐਗਜ਼ੈਂਪਸ਼ਨਸ ਦਿੱਤੀਆਂ, ਕਿਉਂਕਿ ਉੱਥੋਂ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਹੈਗੀ ਆ, ਵਰਕ ਐਕਸਪੀਰੀਅੰਸ, ਫਾਈਨੈਂਸ਼ੀਅਲ ਕੈਪੈਸਿਟੀ, ਤੋਂ ਇਹਨਾਂ ਨੇ 3 ਵੇਵਰਸ ਉਹਨਾਂ ਨੂੰ ਇਹ ਦੇ ਦਿੱਤੇ ਆ।
ਇਹ ਵੇਵਰਸ ਦਿੱਤੇ ਹੈਗੇ ਆ ਸਟੇਟ ਨੋਮੀਨੇਸ਼ਨ ਦੇ ਲਈ।
ਹਾਂਜੀ, ਉੱਥੇ ਉਹ ਅਗਰ ਵਰਕ ਐਕਸਪੀਰੀਅੰਸ ਚ ਵੀ ਦੇ ਦਿੰਦੇ ਆ, ਇੰਗਲਿਸ਼ ਚ ਵੀ ਦੇ ਦਿੰਦੇ ਆ, ਫਾਈਨੈਂਸ਼ੀਅਲ ਕੈਪੈਸਿਟੀ ਦੇ ਵਿੱਚ ਵੀ ਦੇ ਦਿੰਦੇ ਆ, ਕਿਉਂਕਿ ਫਾਈਨੈਂਸ਼ੀਅਲ ਕੈਪੈਸਿਟੀ ਦੀ ਰਿਕੁਆਇਰਮੈਂਟ ਹੁੰਦੀ ਕਿ ਜਦੋਂ ਉੱਥੇ ਦੀ ਸਾਊਥ ਆਸਟ੍ਰੇਲੀਆ ਚ ਜਦੋਂ ਤੁਸੀਂ ਉੱਥੇ ਮਾਈਗ੍ਰੇਟ ਕਰਨਾ ਤਾਂ ਉੱਥੇ ਮੇਨ ਐਪਲੀਕੈਂਟ ਨੇ ਨਾਲ ਕੁਛ ਪੈਸੇ ਲੈ ਕੇ ਆਉਣੇ, 5,000 ਤੋਂ 10,000, ਅਗਰ ਦੋ ਜਾਣੇ ਆ 10 ਤੋਂ 15, ਔਰ ਅਗਰ ਬੱਚਾ ਆਇਆ ਤਾਂ 15 ਤੋਂ 20,
ਤਾਂ
ਉਹਦੇ ਵਿੱਚ ਵੀ ਉਹ ਵੇਵਰਸ ਦੇ ਦਿੰਦੇ ਕਿ ਠੀਕ ਹੈ ਜੀ। ਸੋ ਬੇਸਿਕਲੀ ਇਹ ਹੈ ਕਿ ਜਿਹੜੇ ਬੱਚੇ ਅੱਛਾ ਪੜ੍ਹ ਰਹੇ ਨੇ ਔਰ ਅੱਛੇ ਰਿਜ਼ਲਟਸ ਦੇ ਨਾਲ ਸਟੱਡੀ ਕੰਪਲੀਟ ਕਰ ਰਹੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਵੇਵਰ ਸਾਊਥ ਆਸਟ੍ਰੇਲੀਆ
ਉਹਨਾਂ ਨੂੰ ਫਾਇਦਾ ਇਹਦੇ ਤਾਂ ਹੋ ਸਕਦਾ ਹੈ,
ਬਹੁਤ ਫਾਇਦਾ ਹੋ ਰਿਹਾ
ਜੀ। ਤੇ ਇੱਕ ਸੂਰਜ ਜੀ, ਪਿੱਛੇ ਜੇ ਖਬਰ ਆਈ ਸੀ ਕਿ ਫੈਡਰਲ ਸਰਕਾਰ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਤੇ ਵਿਚਾਰ ਕਰ ਰਹੀ ਹੈ ਤੇ ਉਹਦੇ ਤੇ ਕੰਸਲਟੇਸ਼ਨ ਚੱਲ ਰਹੀ ਹੈ, ਐਂਟਰਪ੍ਰੀਨਿਓਰੀਅਲ ਵੀਜ਼ਾ, ਉਹਦੇ ਬਾਰੇ ਕੁਝ ਪਤਾ ਲੱਗਿਆ ਕਿ ਕੀ ਹੋਏਗਾ ਉਹਦਾ? ਹਾਲਾਂਕਿ ਉਹਦੇ ਫਿਲਹਾਲ ਤਾਂ ਵਿਚਾਰ ਚਰਚਾ ਹੀ ਚੱਲ ਰਹੀ ਹੈ, ਪ੍ਰਸਤਾਵਿਤ ਹੀ ਹੈ, ਪਰ ਕਿੱਦਾਂ ਦਾ ਵੀਜ਼ਾ ਹੋ ਸਕਦਾ ਉਹ?
ਬੇਸਿਕਲੀ ਗਵਰਨਮੈਂਟ ਨੇ ਪਿਛਲੇ ਟਾਈਮ ਦੇ ਵਿੱਚ ਵੀ ਹੈ ਨਾ ਜਿਸ ਤਰ੍ਹਾਂ ਬਿਜ਼ਨਸ ਦੇ ਨਾਲ ਵੀਜ਼ਾ ਰਿਲੇਟਡ ਕਾਫੀ ਕੱਢੇ ਸੀਗੇ ਕਿ ਬਿਜ਼ਨਸ ਐਂਟਰਪ੍ਰਾਈਜ਼ ਐਂਡ ਇਨਵੈਸਟਮੈਂਟ ਵੀਜ਼ਾ, ਜਿਹਦੇ ਵਿੱਚ ਇਹਨਾਂ ਨੇ ਅੱਗੇ ਕੀਤੇ ਸੀ ਕਿ 1 million ਤੁਸੀਂ ਬੇਸਿਕਲੀ ਜਮ੍ਹਾਂ ਕਰਾਓ ਔਰ ਤੁਹਾਡੀ ਬਿਜ਼ਨਸ ਹਿਸਟਰੀ ਹੈ ਔਰ ਫਲਾਨਾ ਹੈ, ਤਾਂ ਉਹਦੇ ਵਿੱਚ ਰਿਲੇਟਡ। ਤਾਂ ਹੁਣ ਗਵਰਨਮੈਂਟ ਨੇ ਇੱਕ ਇਸੀ ਨਾਲ ਰਿਲੇਟਡ ਹੋਰ ਉਹਨੂੰ ਦੇਖਣਾ ਚਾਹੁੰਦੇ ਕਿ ਬੇਸਿਕਲੀ ਜਿਹੜੇ ਟੈਲੈਂਟਡ ਲੋਕ ਔਰ ਹਾਈਲੀ ਐਜੂਕੇਟਡ ਲੋਕ ਆ ਉਹ ਵੀ ਇੱਥੇ ਮਾਈਗ੍ਰੇਟ ਕਰ ਸਕਣ, ਉਹਨਾਂ ਦੇ ਲਈ ਕੋਈ ਵੀਜ਼ਾ, ਤਾਂ ਉਹਦੇ ਲਈ ਉਹਨਾਂ ਨੇ ਹਾਲੇ ਸਭ ਕਮੇਟੀਜ਼ ਬਣ ਰਹੀਆਂ, ਉਹਨਾਂ ਦੀ ਓਪੀਨੀਅਨਸ ਲੈ ਰਹੇ ਨੇ ਔਰ ਐਕਸਪੈਕਟਿੰਗ ਕਰ ਰਹੇ ਕਿ ਨਵੰਬਰ ਦੇ ਤੱਕ ਉਹ ਇਹਨੂੰ ਲਾਂਚ ਕਰ ਦੇਣਗੇ।
ਜੀ,
ਤੋ ਹਾਲੇ ਜਦ ਤੱਕ ਉਹਦਾ ਥੋੜਾ ਜਿਹਾ ਬੇਸਿਕਲੀ ਕੁਛ ਨਹੀਂ ਆਉਂਦਾ
ਤਾਂ
ਕਹਿਣਾ ਮਤਲਬ ਹੈ ਨਹੀਂ ਕਿ
ਬਿਲਕੁਲ ਬਿਲਕੁਲ
ਗਵਰਨਮੈਂਟ ਦੀ ਇੰਟੈਂਸ਼ਨ ਕੀ ਹੈ ਬੇਸਿਕਲੀ।
ਜੀ, ਤੇ ਸੂਰਜ ਜੀ, ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਉਂਕਿ ਸਮਾਂ ਉਹ ਆ ਰਿਹਾ ਜਦੋਂ ਕਿ ਆਮ ਤੌਰ ਤੇ ਕੈਪ ਰਿਵਾਈਜ਼ ਹੁੰਦੀ ਹੈ ਜਾਂ ਨਵਾਂ ਸਾਈਕਲ ਸ਼ੁਰੂ ਹੁੰਦਾ ਇਮੀਗ੍ਰੇਸ਼ਨ ਦੇ ਲਈ, ਤੇ ਕਿਹੜੇ ਕਿਹੜੇ ਮੌਕੇ ਜਿਹੜੇ ਹੈ ਹੋ ਸਕਦੇ ਆ, ਤੇ ਕਿਹੜਾ ਕਿਹੜਾ ਤੁਸੀਂ ਕਹੋਗੇ ਕਿ ਟਾਈਮ ਦੇ ਉੱਤੇ ਜਿਹੜੇ ਪ੍ਰੋਸਪੈਕਟਿਵ ਇਮੀਗ੍ਰੈਂਟਸ ਹੈਗੇ ਆ ਜਾਂ ਇੱਥੋਂ ਦੇ ਸਟੂਡੈਂਟਸ ਆਪਣੀ PR ਅਪਲਾਈ ਕਰਨਾ ਚਾਹੁੰਦੇ ਨੇ ਉਹ ਖਿਆਲ ਰੱਖਣ?
ਕਿਉਂਕਿ ਜਨਰਲੀ ਜਿਹੜਾ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਹੈ ਸਾਲ ਦੇ ਵਿੱਚ 3-4 ਚੇਂਜਸ ਕਰਦਾ ਰਹਿੰਦਾ, ਜਿਹਦੇ ਵਿੱਚ ਉਹ ਛੋਟੇ ਛੋਟੇ ਚੇਂਜਸ ਹੁੰਦੇ ਨਾ, ਇੱਕ ਅੱਧਾ ਕੋਈ ਮੇਜਰ ਝਟਕਾ ਜਿਹੜਾ ਜਨਰਲੀ ਜੁਲਾਈ ਦੇ ਨਜ਼ਦੀਕ ਜੂਨ ਦੇ ਐਂਡ ਤੱਕ ਉਹ ਜ਼ਰੂਰ ਦਿੰਦੇ ਹੁੰਦੇ ਆ। ਔਰ ਬੇਸਿਕਲੀ ਕਿਉਂਕਿ ਇਸ ਵਾਰੀ ਗਵਰਨਮੈਂਟ ਦੀ ਥੋੜ੍ਹੀ ਨਜ਼ਰ ਜਿਹੜੀ ਹੈਗੀ ਹੈ ਐਸ ਪੀ ਪੀ ਲਿਸਟਿੰਗ ਸਕਿੱਲਡ ਜਿਹੜੇ ਲਈ ਜਿਹੜੇ ਬੱਚੇ ਆ ਰਹੇ ਡਿਗਰੀ ਕੋਰਸਿਸ 'ਚ ਆ ਰਹੇ ਨੇ, ਉਹ ਵਾਲੀ ਹੁਣ ਸਕਿੱਲਡ ਵੀਜ਼ਾ ਪ੍ਰੋਸੈਸਿੰਗ ਨੂੰ ਵੀ ਚੇਂਜ ਕਰਕੇ ਦੇ ਆਰ ਮੇਕਿੰਗ ਸਮ ਕੋਈ ਅਦਰ ਲਿਸਟਿੰਗ ਜਿਹੜੀ ਜਨਰਲ ਬਣਾਉਣ ਲੱਗੀ, ਤਾਂ ਕਿ ਜਿਹਦੇ ਵਿੱਚ ਬਾਕੀ ਸਟੂਡੈਂਟਸ ਵੀ ਸਾਰੇ ਆ ਸਕਣ। ਤਾਂ ਉਹ ਵੀ ਇਹ ਐਕਸਪੈਕਟਡ ਹੈ ਕਿ ਜੂਨ ਦੇ ਵਿੱਚ ਉਹ ਚੇਂਜ ਕੀਤਾ ਜਾਏਗਾ। ਤੇ ਹੋਰ ਕਿਉਂਕਿ ਹਾਲੇ 4-5-7 ਦੇ ਉੱਤੇ ਵੀ ਕਈ ਚੀਜ਼ਾਂ ਚੱਲ ਰਹੀਆਂ ਨੇ, ਪਰ ਕਿਉਂਕਿ ਗੌਰਮੈਂਟ ਸਟ੍ਰਿਕਟ ਹੋ ਰਹੀ 4-5-7 ਦੇ ਉੱਤੇ, ਕਿਉਂਕਿ ਉਹਦੇ 'ਚ ਫਾਲਸ ਬਹੁਤ ਜ਼ਿਆਦਾ ਹੋ ਰਹੀ ਹੈ ਇੰਪਲੋਇਮੈਂਟ, ਸੋ ਗੌਰਮੈਂਟ ਉਹਦੇ 'ਤੇ ਵੀ ਰੈਗੂਲੇਸ਼ਨ ਥੋੜ੍ਹੇ ਜਿਹੇ ਸ਼ਿਕੰਜਾ ਕਸਣ ਦੀ ਸੋਚ ਰਹੀ ਹੈ ਕਿ ਕਿਸ ਹਿਸਾਬ ਦੇ ਨਾਲ, ਤਾਂ ਕਿ ਕੋਈ ਮਿਸ ਯੂਜ਼ ਨਾ ਕਰੇ ਬੇਸਿਕਲੀ।
ਜੀ, ਤੇ ਮੋਟੇ ਤੌਰ ਤੇ ਇਹ ਹੈ ਕਿ ਜੁਲਾਈ ਦੇ ਨੇੜੇ ਤੇੜੇ ਅੱਖ ਰੱਖੀ ਜਾਵੇ ਜਦੋਂ ਕਿ ਨਵੇਂ ਨਵਾਂ ਇਮੀਗ੍ਰੇਸ਼ਨ ਸਾਈਕਲ ਸ਼ੁਰੂ ਹੁੰਦਾ। ਤੇ ਸੂਰਜ ਹਾਂਡਾ ਸਾਹਿਬ, ਤੁਸੀਂ ਆਪਣਾ ਸਮਾਂ ਕੱਢ ਕੇ ਸਾਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ SBS ਔਰ ਸ਼ਿਮਸ਼ੇਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। SBS 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 Radio